ਸ਼ਾਹ ਸੰਗਰਾਮ ਦੀ ਮੌਤ ਤੋਂ ਹੁਣ ਯੁੱਧ ਦੀ ਅਗਵਾਈ ਸਾਰੀ ਸਾਹਿਬਾਂ ਨੇ ਆਪ ਆਪਣੇ ਹੱਥਾਂ ਵਿੱਚ ਲੈ ਲਈ ਤੇ ਤੀਰ ਕਮਾਨ ਲੈ ਕੇ ਅੱਗੇ ਵਧੇ। ਉਧਰੋਂ ਖਾਨਾ ਦਾ ਸ਼ੰਗੋ ਸਾਹ ਦੇ ਮਾਰੇ ਜਾਣ ਤੇ ਹੌਸਲਾ ਵਧਿਆ ਤੇ ਨਜਾਬਤ ਦੇ ਮਾਰੇ ਜਾਣ ਤੋਂ ਗੁੱਸਾ ਵਧਿਆ। ਉਹ ਅੱਗੇ ਵਧੇ ਆ ਰਹੇ ਸਨ, ਘਾਟ ਤੋਂ ਅਜੇ ਵਿੱਥਦੇ ਸਨ ਕਿ ਉੱਪਰਲੇ ਮੈਦਾਨ ਦੀ ਇਸ ਘਾਟ ਤੇ ਵਧਵੀਂ ਗੁੱਠ ਤੇ ਜਾ ਗੁਰੂ ਜੀ ਨੇ ਤੀਰ ਛੋੜਿਆ, ਜੋ ਅੱਗੇ ਵਧੇ ਆਏ ਜਥੇਦਾਰ ਪਠਾਨ ਤੇ ਲੱਗਾ ਤੇ ਉਥਾਂ ਉਹ ਮਰ ਗਿਆ। ਫਿਰ ਦੂਜਾ ਤੀਰ ਸੰਭਾਲ ਕੇ ਆਪ ਨੇ ਸਿੱਧਿਆ ਤੇ ਭੀਖਣ ਖਾਨ ਦੇ ਮੂੰਹ ਤੇ ਤੱਕ ਕੇ ਮਾਰਿਆ। ਇਹ ਤੀਰ ਖਾਨ ਨੂੰ ਜ਼ਖਮੀ ਕਰਕੇ ਘੋੜੇ ਵਿੱਚ ਤਸ ਗਿਆ। ਘੋੜਾ ਟਹਿ ਪਿਆ ਤੇ ਖਾਨ ਡਰ ਕੇ ਘਬਰਾ ਕੇ ਪਿੱਛੇ ਨੂੰ ਭੱਜ ਗਿਆ। ਤੀਜਾ ਤੀਰ ਫਿਰ ਚੱਲਿਆ, ਇਸ ਨਾਲ ਇੱਕ ਹੋਰ ਟੱਠਾ ਤੇ ਘੋੜਾ ਵੀ ਟੱਠਾ। ਇੰਨੇ ਚਿਰ ਤੱਕ ਹਰੀ ਚੰਦ ਦੀ ਮੂਰਛਾ ਹਟ ਗਈ, ਉਸ ਨੂੰ ਜ਼ਖਮ ਕਾਰੀ ਨਹੀਂ ਸੀ, ਸਿਰ ਨੂੰ ਧਮਕ ਨੇ ਬੇਹੋਸ਼ ਕੀਤਾ ਸੀ, ਪਰ ਸੀ ਉਂਝ ਉਹ ਜ਼ਖਮੀ। ਹੋਸ਼ ਆਈ ਤੇ ਉਸ ਡਿੱਠਾ ਕਿ ਇਸ ਪਾਸੇ ਹਾਰ ਹੋ ਰਹੀ ਹੈ, ਫਤਿਹ ਸ਼ਾਹ ਟੁਰ ਗਿਆ ਹੈ, ਭੀਮ ਚੰਦ ਕਲੂਰ ਅੱਗੇ ਨਹੀਂ ਆਉਂਦਾ, ਹੋਰ ਰਾਜੇ ਪਿੱਛੇ ਪੈਰ ਸੱਟ ਰਹੇ ਹਨ, ਦੋ ਤਰੇ ਪਠਾਨ ਸਰਦਾਰ ਮਾਰੇ ਗਏ ਨੇ, ਨਜਾਬਤ ਖਾਂ ਜ਼ਖਮੀ ਹੋ ਕੇ ਭੱਜਿਆ ਹੈ। ਤਦ ਇਸ ਨੂੰ ਸੂਰ ਬੀਰਤਾ ਦਾ ਰੋਹ ਚੜਿਆ ਤੇ ਆਪਣੇ ਸਵਾਰ ਆਪਣੀ ਅਗਵਾਈ ਚ ਲੈ ਕੇ ਅੱਗੇ ਵੱਧ ਤੁਰਿਆ। ਇਸ ਨੇ ਤੀਰਾਂ ਦੀ ਉਹ ਵਰਖਾ ਕੀਤੀ, ਜਿਸ ਨੂੰ ਤੀਰ ਲੱਗਾ ਉਹ ਨਹੀਂ ਬਚਿਆ, ਦੋ ਦੋ ਬਾਣ ਖਿੱਚ ਕੇ ਇਸ ਨੇ ਇੱਕ ਇੱਕ ਵਾਰ ਮਾਰੇ ਸੂਰਮੇ ਨੂੰ ਲੱਗੇ ਜਾਂ ਘੋੜੇ ਨੂੰ, ਜਿਸ ਨੂੰ ਲੱਗੇ ਪਾਰ ਪੈ ਗਿਆ। ਇਸ ਯੁੱਧ ਵੇਲੇ ਦਵੱਲੀ ਫਿਰ ਜੁੱਟਵਾਂ ਜੰਗ ਮੱਚ ਗਿਆ। ਇਉਂ ਮਾਰਦਾ ਵੱਧਦਾ ਹਰੀ ਚੰਦ ਹੁਣ ਉੱਥੇ ਆ ਗਿਆ ਜਿੱਥੇ ਕਿ ਗੁਰੂ ਜੀ ਪਾਰ ਉਸਦਾ ਤੀਰ ਟਿਕਾਣੇ ਬੈਠੇ। ਸੋ ਉਸ ਨੇ ਸੰਨ ਕੇ ਤੀਰ ਮਾਰਿਆ, ਇਹ ਗੁਰੂ ਜੀ ਦੇ ਘੋੜੇ ਨੂੰ ਲੱਗਾ। ਦੂਜਾ ਤੀਰ ਉਸਦਾ ਸ਼ਿਸ਼ਤ ਬੰਨ ਕੇ ਆਇਆ, ਪਰ ਸਾਈਂ ਦੀ ਮਿਹਰ ਗੁਰੂ ਜੀ ਦੇ ਕੰਨ ਨੂੰ ਛੋਹ ਕੇ ਨਿਕਲ ਗਿਆ, ਵੱਜਾ ਨਹੀਂ। ਹਰੀ ਚੰਦ ਫੁਰਤੀਲੇ ਨੇ ਹੁਣ ਤੀਜਾ ਬਾਣ ਤੱਕ ਕੇ ਨਿਸ਼ਾਨਾ ਸੇਧ ਕੇ ਮਾਰਿਆ। ਇਹ ਲੱਕ ਦੀ ਪੇਟੀ ਵਿੱਚ ਖੁਬਿਆ, ਅੰਦਰ ਸਰੀਰ ਨੂੰ ਛੋਇਆ, ਪਰ ਚੁੰਝ ਮਾਤਰ ਥੋੜੀ ਜਿਹੀ ਚੁਭੀ, ਵੱਡਾ ਘਾਓ ਨਹੀਂ ਲੱਗਾ। ਹਰੀ ਚੰਦ ਨੂੰ ਜ਼ਿੰਦਗੀ ਵਿੱਚ ਅੱਜ ਆਪਣੀ ਤੀਰਅੰਦਾਜ਼ੀ ਤੇ ਡਾਢਾ ਹਿਰਖ ਹੋਇਆ ਕਿ ਤਿੰਨ ਤੀਰ ਅਚੁੱਕ ਮਾਰੇ, ਪਰ ਗੁਰੂ ਜੀ ਦੇ ਦਾਓ ਬਚਾਉਣੀ ਚਪਲਤਾ ਕਿਸ ਕਮਾਲ ਦੀ ਹੈ ਕਿ ਵਾਲ ਵਾਲ ਬਚ ਜਾਂਦੇ। ਗੁਰੂ ਜੀ ਲਿਖਦੇ ਹਨ ਕਿ ਜਦ ਤੀਸਰਾ ਬਾਣ ਸਾਨੂੰ ਲੱਗ ਗਿਆ ਤਦ ਸਾਡਾ ਵੀ ਰੋਹ ਜਾਗ ਗਿਆ, ਜਬੈ ਬਾਣ ਲੱਗ ਗਿਆ ਤਬੈ ਰੋਸ ਜਾਗ। ਤ੍ਰੈ ਵਾਰ ਵੈਰੀ ਸੁਰਮੇ ਦਾ ਵਾਰ ਚੱਲਣਾ ਬੜੀ ਖੁੱਲ੍ਹ ਦਿਲੀ ਵਾਲੀ ਵੀਰਤਾ ਹੈ। ਹੁਣ ਆਪ ਨੇ ਵੀ ਖਿੱਚ ਕੇ ਤੀਰ ਮਾਰੇ। ਇਸ ਵੇਲੇ ਵੀਰ ਅੱਗੇ ਵਧੇ ਤੇ ਬਾਣਾਂ ਦੀ ਮਿਲਵੀਂ ਝਾੜ ਝੜੀ, ਫਿਰ ਇੱਕ ਤੀਰ ਸੇਧ ਕੇ ਆਪ ਨੇ ਮਾਰਿਆ ਜੋ ਹਰੀ ਚੰਦ ਨੂੰ ਲੱਗਾ ਤੇ ਉਹ ਜਵਾਨ ਥਾਂ ਗਿਆ। ਹਰੀ ਚੰਦ ਮਾਰੇ ਗਿਆ ਵੇਖ ਕੇ ਉਸਦੇ ਸਾਥੀ ਤੇ ਬਾਕੀ ਖਾਨਵਾਨ ਸਭ ਉੱਠ ਨੱਠੇ। ਕੋਟ ਲਹਿਰ ਦਾ ਰਾਜਾ ਵੀ ਮਾਰਿਆ ਗਿਆ ਤੇ ਗੁਰੂ ਜੀ ਦੀ ਫਤਿਹ ਹੋ ਗਈ। ਇਹ ਸਾਰਾ ਹਾਲ ਸਤਿਗੁਰੂ ਜੀ ਨੇ ਆਪ ਐਂ ਸੰਖੇਪ ਕਰਕੇ ਲਿਖਿਆ, ਲਖੇ ਸ਼ਾਹ ਸੰਗਰਾਮ ਚੁਜੇ ਜੁਝਾਰੰਗ, ਤਵੰਗ ਕੀਟ ਬਾਣੰਗ ਕਮਾਣੰਗ ਸਭਾਰੰਗ, ਹਨਿਓ ਏਕ ਖਾਨੰਗ ਖੇ ਆਲੰਗ ਖਤੰਗ, ਡਸਿਓ ਸ਼ਸਤਰ ਕੂ ਜਾਨ ਸ਼ਿਆਮੰਗ ਪੁਜੰਗੰਗ, ਗਿਰਿਓ ਭੂਮ ਸੋ ਬਾਣ ਦੂਜੋ ਸੰਭਾਰਿਓ, ਮੁਖ ਭੀਖੰ ਖਾਂ ਕੀ ਤਾਕ ਮਾਰਿਓ, ਭਜਿਓ ਖਾਨ ਖੂਨੀ ਰਹਿਓ ਖੀਰ ਤਾਜੀ, ਤਜੇ ਪ੍ਰਾਣ ਤੀਜੇ ਲਗੇ ਖਾਂ ਬਾਨ ਬਾਜੇ, ਛੁੱਟੀ ਮੂਰਛਨਾ ਹਰੀ ਚੰਦ ਸੰਭਾਰੇ, ਗਹੇ ਬਾਣ ਕਮਾਨ ਕੇ ਐਂਚ ਮਾਰੇ, ਲੱਗੇ ਅੰਗ ਜਾ ਕੇ ਰਹੇ ਨਾ ਸੰਭਾਰੰ, ਤਨੰਗ ਤਿਆਗ ਤੇ ਦੇਵ ਲੋਕੰਗ ਪਧਾਰੰਗ, ਦੋਇਓ ਬਾਣ ਖੈਂਚੇ ਇਕੰਗ ਵਾਰ ਮਾਰੇ, ਬਲੀ ਬੀਰ ਬਾਜੀ ਤਾਜੀ ਬੇਦਾਰੇ, ਜਿਸੇ ਬਾਣ ਲਾਗੇ ਰਹੇ ਨਾ ਸੰਭਾਰੰ, ਤਨੰਗ ਬੇਦ ਕੈ ਤਾਹੇ ਪਾਰੰਗ ਸਿਧਾਰੰਗ, ਸਵੈ ਸੁਆਮ ਧਰਮੰ ਸੋ ਵੀਰ ਸੰਭਾਰੇ, ਡੱਕੀ ਡਾਕਨੇ ਭੂਤ ਪ੍ਰੀਤ ਬਕਾਰੇ, ਹਸੈ ਵੀਰ ਬੈਤਾਲ ਔ ਸੁਧ ਸਿਧੰ, ਚਵੀ ਚਾ ਵੰਡਿੰ ਉੱਡੀ ਸਿਧੰ, ਹਰੀ ਚੰਦ ਕਰੂਪੇ ਕੁਮਾਨ ਸਵਾਰੰ, ਪ੍ਰਥਮ ਬਾਜਿਯੰ ਤਾਣ ਬਾਣੰ ਪਹਾਰੰ, ਦੁਤੀਏ ਤਾਕ ਕੈ ਤੀਰ ਮੋਕੂ ਚਲਾਇਆ, ਰਖਿਓ ਦਈਵ ਮੈਂ ਕਾਨ ਛੈ ਕੀ ਸਿਧਾਇਆ, ਤ੍ਰਿਤੀਏ ਬਾਨ ਮਾਰਿਓ ਸੋ ਪੇਟੀ ਮਜ਼ਾਰੰ, ਬਿਦਿੰਗ ਚਿਲਕੰਤ ਦੁਆਲ ਪਾਰੰ ਮਾਧਿਅੰ, ਚੁਬੀ ਚਿੰਚ ਮਰਮੰ ਕਸ਼ੂ ਕਾਇਨ ਆਇਆ, ਕਲੰਕ ਕੇਵਲ ਜਾਲੰ ਦਾਸੰ ਬਚਾਇਆ, ਜਵੈ ਬਾਨ ਲਾ ਗਿਓ ਤਵੈ ਰੋਸ ਜਾ ਗਿਓ, ਕਰੰਗ ਲੈ ਕਮਾਣ ਹਨੰਗ ਬਾਣ ਤਾਣੰ, ਸਵੈ ਵੀਰ ਤਾਏ ਸਰੋਗੰ ਚਲਾਏ, ਤਬੈ ਤਾਕ ਬਾਣੰ ਹਨਿਓ ਏਕ ਜਾਣੰ, ਹਰੀ ਚੰਦ ਮਾਰੇ ਸੋ ਜੋਧਾ ਲਤਾਰੇ, ਸੋ ਕਰੋੜ ਰਾਇੰ ਵਹਿ ਕਾਲ ਕਾਇੰ, ਰਣੰ ਤਿਆਗ ਭਾਗੇ ਸਭੈ ਤ੍ਰਾਸ ਪਾਗੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜਯੰ ਗੀਤ ਗਾਏ, ਧਨੰ ਧਨ ਤਾਰ ਬਰਖੇ ਸਭੈ ਸੂਰ ਹਰਖੇ। ਬੜੀ ਕਮਾਲ ਦੀ ਗੱਲ ਹੈ ਸਾਹਿਬ, ਕਮਾਲ ਜੰਗ ਯੁੱਧ ਸ਼ਾਸਤਰਾਂ ਦੇ ਸ਼ਹਿਦਾਈ ਪੀਰ ਉਪਾਸ਼ਕ ਗੁਰੂ ਸਾਹਿਬ ਜੀ ਨੇ ਜਦ ਕਲਮ ਫੜੀ ਤਾਂ ਭਾਵੇਂ ਦੁਸ਼ਮਣ ਦਾ ਸੂਰਮਾ ਉਹਦੀ ਸੂਰਮ ਗਤੀ ਨੂੰ ਪ੍ਰਵਾਨ ਕੀਤਾ, ਅਸੀਸ ਦਿੱਤੀ ਹੈ, ਭਾਵੇਂ ਉਹ ਸਾਡੇ ਸੂਰਮੇ ਮਾਰ ਰਿਹਾ ਸੀ, ਜੇ ਆਪਣੇ ਵੱਲੋਂ ਕਿਸੇ ਨੇ ਸੂਰਮਗਤਾਈ ਦਿਖਾਈ ਹੈ ਤਾਂ ਉਸ ਨੂੰ ਵੀ ਸਾਹਿਬ ਨੇ ਅਸੀਸਾਂ ਨਾਲ ਨਿਵਾਜਿਆ। ਫਿਰ ਦੂਸਰਾ ਕਮਾਲ ਕਿ ਸਾਹਿਬ ਦਾ ਕੋਈ ਵੀ ਤੀਰ ਅਜਾਈ ਨਹੀਂ ਗਿਆ, ਜਦੋਂ ਵੀ ਚਿੱਲੇ ਚਾੜਿਆ ਤੀਰ ਉਹ ਟਿਕਾਣੇ 'ਤੇ ਵੱਜਿਆ ਅਤੇ ਆਪਣੇ ਮਕਸਦ ਨੂੰ ਹਾਸਲ ਕੀਤਾ। ਐਸੀ ਕਮਾਲਤਾ ਇਹ ਪਹਿਲੀ ਜੰਗ ਵਿੱਚ ਮੇਰੇ ਪਾਤਸ਼ਾਹ ਜੀ ਨੇ ਦਿਖਾਈ ਹੈ, ਖੁਦ ਦੇਖੀ ਹੈ। ਇੱਧਰ ਹੁਣ ਭਾਜੜ ਪੈ ਗਈ, ਸਭ ਭੱਜੇ ਜਾਂਦੇ ਹਨ, ਬੇੜੀਆਂ 'ਤੇ ਚੜ ਚੜ ਨਦੀ ਨੂੰ ਤਰ ਤਰ ਕੇ, ਲੱਕੜਾਂ ਵਿੱਚ ਸੱਟ ਸੱਟ ਕੇ, ਜਿਸ ਤਰ੍ਹਾਂ ਕਿਸੇ ਕੋ ਦਾਅ ਲੱਗਦਾ ਹੈ ਉਸ ਤਰ੍ਹਾਂ ਦਰਿਆ ਤੋਂ ਪਾਰ ਹੋਈ ਜਾ ਰਹੇ। ਉਹਨਾਂ ਸੁੱਟੀਆਂ ਹੋਈਆਂ ਲੱਕੜਾਂ ਦੇ ਆਸਰੇ ਲੈ ਲੈ ਕੇ, ਘੋੜਿਆਂ 'ਤੇ ਠਿਲ ਠਿਲ ਕੇ, ਤੁੱਲਿਆਂ ਦੇ ਆਸਰੇ ਨਾਲ ਪਾਰ ਨੂੰ ਜਾ ਰਹੇ ਨੇ ਸਾਰੇ ਰਾਜਪੂਤ ਪਠਾਨ ਛੇੜਾਂ ਵਾਲੇ, ਲੁੱਟਖੋ ਕਰਨ ਵਾਲੇ ਅਹੀਰ ਗੁੱਜਰ ਅਤੇ ਹੋਰ ਪਰਜਾ ਨੇ ਵਹੀਰਾਂ ਪਾ ਕੇ ਜੋ ਆਏ ਸਨ ਪਿੱਛੇ ਨੂੰ ਮੁੜ ਗਏ। ਸਿੱਖ ਦਲ ਹੁਣ ਖੁਸ਼ੀ ਵਿੱਚ ਉਮੜਿਆ, ਪਿੱਛਾ ਕਰਨ ਲੱਗਾ ਉਹਨਾਂ ਦਾ ਕਿ ਇਹਨਾਂ ਨੂੰ ਰਾਜਧਾਨੀ ਤੱਕ ਮਾਰ ਲਈਏ, ਪਰ ਗੁਰੂ ਜੀ ਨੇ ਪਿੱਛਾ ਕਰਦੇ ਜਾ ਰਹੇ ਇਹਨਾਂ ਸੂਰਮਿਆਂ ਨੂੰ ਪਿੱਛੇ ਮੋੜ ਮੰਗਾਇਆ। ਹੁਣ ਪਹਿਲਾ ਕੰਮ ਸੀ ਸੰਗੋ ਸ਼ਾਹ, ਜੀਤ ਮੱਲ ਅਤੇ ਹੋਰ ਸ਼ਹੀਦ ਯੋਧਿਆਂ ਦਾ ਦਾਹ ਸੰਸਕਾਰ ਕਰਨਾ, ਬੁੱਧੂ ਸ਼ਾਹ ਦੇ ਪੁੱਤਰਾਂ ਦਾ ਦਫਨ ਅਤੇ ਕਫਨ ਅਤੇ ਬਾਕੀ ਸਾਰੇ ਸ਼ਹੀਦਾਂ ਦਾ ਅੰਤਮ ਸੰਸਕਾਰ ਕਰਨਾ। ਸੋ ਗੁਰੂ ਆਗਿਆ ਵਿੱਚ ਆਪ ਦੇ ਮਿਹਰ ਭਰੇ ਨੈਣਾ ਹੇਠ ਅਤੇ ਅਸੀਸਾਂ ਵਿੱਚ ਕੀਤਾ ਗਿਆ। ਇਹ ਸਾਰੇ ਕਾਰਜ ਕਰਾ ਕੇ ਗੁਰੂ ਜੀ ਆਪਣੇ ਵਿਜਈ ਦਲ ਅਤੇ ਪੀਰ ਬੁੱਧੂ ਸ਼ਾਹ ਅਤੇ ਆਪਣੇ ਸੂਰਮਿਆਂ ਸਮੇਤ ਪਾਉਂਟੇ ਆ ਗਏ, ਜ਼ਖਮੀ ਵੀ ਸਾਰੇ ਨਾਲ ਲੈ ਆਉਂਦੇ ਅਤੇ ਉਹਨਾਂ ਦੇ ਇਲਾਜ ਆਰੰਭ ਕਰ ਦਿੱਤੇ। ਪਾਉਂਟੇ ਇੱਕ ਦਿਨ ਆਰਾਮ ਕਰਕੇ ਫਿਰ ਦੀਵਾਨ ਸੱਜਿਆ। ਇਸ ਵਿੱਚ ਸ੍ਰੀ ਗੁਰੂ ਜੀ ਨੇ ਆਪਣੇ ਉੱਚੇ ਆਦਰਸ਼ ਦਾ, ਸ਼ਤਰੂ ਦਲ ਦਾ ਬਿਨਾਂ ਕਿਸੇ ਕਾਰਨ ਦਿੱਤੇ ਆ ਪੈਣ ਦਾ ਅਤੇ ਅੱਗੋਂ ਦੋਵੇਂ ਹੱਥ ਜੋੜ ਲੱਕ ਦੂਰੇ ਕਰਕੇ ਸ਼ਰਨ ਨਾ ਪੈਣ ਦੇ ਕਾਰਨ ਵੀ ਦੱਸੇ, ਵੀਰਤਾ ਦਾ ਵੇਰਵਾ ਵੀ ਸੂਰਮਿਆਂ ਨੂੰ ਦੱਸਿਆ ਕਿ ਵੀਰ ਰਸ ਅਤੇ ਸ਼ਾਂਤ ਰਸ ਦਾ ਸੰਮੇਲਨ ਸਮਝਾਇਆ। ਜਦੋਂ ਤੱਕ ਕੋਈ ਉਕਸਾਉਂਦਾ ਨਹੀਂ ਹੈ ਤਦੋਂ ਤੱਕ ਸ਼ਾਂਤ ਚਿੱਤ ਰਹਿਣਾ ਚਾਹੀਦਾ, ਜੇ ਕੋਈ ਵਾਧਾ ਵੀ ਕਰੇ ਤਾਂ ਉਸ ਨੂੰ ਸ਼ਾਂਤੀ ਵਿੱਚ ਉੱਤਰ ਦੇਣਾ ਚਾਹੀਦਾ। ਫਿਰ ਵੀ ਨਾ ਸਮਝੇ ਤਾਂ ਉਸ ਨੂੰ ਵਾਰਨਿੰਗ ਦੇਣੀ ਚਾਹੀਦੀ ਹੈ, ਅਤੇ ਜੇ ਉਹ ਹੱਥ ਜੋੜੇ ਦੀ ਇੱਜ਼ਤ ਨਾ ਰੱਖੇ, ਪੱਤ ਨਾ ਰੱਖੇ, ਤਾਂ ਫਿਰ ਵੀਰ ਰਸ ਵਿੱਚ ਵੀ ਉਸ ਨੂੰ ਜਵਾਬ ਦੇਣਾ ਯੋਗ ਹੈ। ਅੰਤਰ ਆਤਮੇ ਜੋਤ ਨਾਲ ਇੱਕ ਜੋਤ ਹੋ ਉੱਚੇ ਰਹਿ ਕੇ ਸੁੱਚੇ ਆਚਰਨ ਵਿੱਚ ਵੀਰ ਰਸ ਦਾ ਵਰਤਾਓ ਕਿਵੇਂ ਕਰਨਾ ਇਹ ਦੱਸਿਆ। ਫਿਰ ਉਹਨਾਂ ਲਈ ਅਸੀਸਾਂ ਅਤੇ ਆਸ਼ੀਰਵਾਦਾਂ ਹੋਈਆਂ ਜੋ ਸ਼ਹੀਦ ਹੋਏ ਸਨ, ਉਹਨਾਂ ਲਈ ਸੁੱਖ ਮੰਗਿਆ ਗਿਆ, ਪਿੱਛੇ ਪਰਿਵਾਰਾਂ ਨੂੰ ਵੀ ਹੌਂਸਲਾ ਦਿੱਤਾ ਗਿਆ। ਇਹ ਵੀ ਲਿਖਿਆ ਹੈ ਕਿ ਪਹਿਲੇ ਆਸਾ ਦੀ ਵਾਰ ਲੱਗੀ ਸੀ, ਫਿਰ ਪੋਥੀ ਸਾਹਿਬ ਦਾ ਪਾਠ ਦਾ ਭੋਗ ਪਾਇਆ, ਕੜਾ ਪ੍ਰਸ਼ਾਦ ਵਰਤਾਇਆ, ਕਿਉਂਕਿ ਗੁਰੂ ਘਰ ਵਿੱਚ ਇਹ ਰੀਤ ਆਈ ਹੈ। ਜ਼ਰੂਰ ਹੀ ਸਤਿਗੁਰੂ ਜੀ ਨੇ ਇਸ ਰੀਤ ਉੱਤੇ ਪਹਿਰਾ ਦਿੱਤਾ। ਹੁਣ ਜੋ ਸੂਰਮੇ ਬਹਾਦਰੀਆਂ ਕਰਕੇ ਜਿਉਂਦੇ ਆਏ ਸਨ, ਉਹਨਾਂ 'ਤੇ ਮਿਹਰਾਂ ਹੋਈਆਂ, ਸਤਿਗੁਰੂ ਜੀ ਨੇ ਸਿਰਪਾਓ ਦਿੱਤੇ, ਸੈਨਾ ਦੇ ਸਾਰੇ ਸੂਰਮਿਆਂ ਨੂੰ ਧਨ ਦਾਨ ਦਿੱਤਾ, ਅਤੇ ਫਿਰ ਭੂਆ ਜੀ ਦੇ ਤ੍ਰੈ ਪੁੱਤਾਂ ਜੋ ਬਚ ਰਹੇ ਅਤੇ ਬੜੇ ਸੂਰਮੇ ਹੋ ਕੇ ਲੜੇ ਸਨ, ਉਹਨਾਂ 'ਤੇ ਮਿਹਰਾਂ ਹੋਈਆਂ। ਸ਼ਹੀਦ ਹੋਇਆਂ ਨੂੰ ਵਰਦਾਨ ਅਤੇ ਸ਼ਾਹ ਸੰਗਰਾਮ ਆਦਿ ਨਾਮ ਬਖਸ਼ੇ ਗਏ। ਪਾਉਂਟੇ ਹੀ ਵੱਡੇ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ। ਉਹਨਾਂ ਦੀ ਉਮਰਾਂ ਇਸ ਵੇਲੇ ਲਗਭਗ ਕੋਈ 4-5 ਮਹੀਨੇ ਦੀ ਸੀ। ਅੱਜ ਦੇ ਦੀਵਾਨ ਵਿੱਚ ਉਹਨਾਂ ਦਾ ਨਾਮ ਯੁੱਧ ਦੀ ਜਿੱਤ ਕਰਕੇ ਅਜੀਤ ਸਿੰਘ ਧਰਿਆ ਗਿਆ। ਲੌਡੇ ਪੈਰ ਗੁਰੂ ਜੀ ਇਸ਼ਨਾਨ ਕਰਕੇ ਤਿਆਰ ਹੋ ਰਹੇ ਸਨ ਕਿ ਬੁੱਧੂ ਸ਼ਾਹ ਨੇ ਵਿਦਾ ਮੰਗੀ। ਬੁੱਧੂ ਸ਼ਾਹ 'ਤੇ ਬਹੁਤ ਆਤਮ ਮਿਹਰਾਂ ਹੋਈਆਂ। ਉਹਨਾਂ ਦੇ ਸਾਥੀਆਂ ਮਰੀਦਾਂ ਨੂੰ ਵੱਖਰੇ ਤੌਰ 'ਤੇ ਸਤਿਗੁਰੂ ਜੀ ਨੇ 5,000 ਮੋਹਰਾਂ ਉਹਨਾਂ ਦੇ ਨਿਰਭਾਓ, ਉਹਨਾਂ ਦੀਆਂ ਖੁਸ਼ੀਆਂ ਵਾਸਤੇ ਬਖਸ਼ਿਸ਼ ਕੀਤੀ। ਹੁਣ ਆਪ ਕੰਘਾ ਕਰ ਰਹੇ ਸਨ, ਕੇਸ ਸਵਾਰ ਰਹੇ ਸਨ ਕਿ ਬੁੱਧੂ ਸ਼ਾਹ ਨੇ ਇਹ ਕੰਘਾ ਦਾਨ ਮੰਗ ਲਿਆ। ਤਦ ਸਤਿਗੁਰੂ ਜੀ ਨੇ ਉਹ ਦਾਨ ਕਕਰੇਜੀ ਦਸਤਾਰ ਸਣੇ ਦੇ ਦਿੱਤਾ, ਜੋ ਛੋਟੀ ਦਸਤਾਰ ਵੱਡੀ ਦਸਤਾਰ ਦੇ ਥੱਲੇ ਸਵਾਰੀ ਜਾਂਦੀ ਹੈ। ਇੰਜ ਕਹਿ ਲਈਏ ਕਿ ਆਪਣੇ ਅੰਗ ਦਾ ਉਹ ਕੱਪੜਾ ਪੜਦਾ ਬੁੱਧੂ ਸ਼ਾਹ ਨਾਲ ਸਾਂਝਾ ਕੀਤਾ। ਇੱਕ ਪੁਸ਼ਾਕ, ਇੱਕ ਹੁਕਮਨਾਮਾ ਵੀ ਬਖਸ਼ਿਆ। ਫਿਰ ਸਾਹਿਬ ਸਾਰੇ ਵੀਰ ਬਹਾਦਰਾਂ ਦੀ ਸੰਭਾਲ ਕਰਕੇ ਮਹੰਤ ਕਿਰਪਾਲ 'ਤੇ ਵੀ ਤਰੁੱਠੇ ਹਨ। ਆਪਨੇ ਦੂਸਰੀ ਦਸਤਾਰ ਕੇਸਰੀ ਰੰਗ ਦੀ ਬੰਨਣ ਵਾਸਤੇ ਮੰਗਵਾਈ ਅਤੇ ਫਿਰ ਅੱਧੀ ਉਹ ਕਿਰਪਾਲ ਮਹੰਤ ਨੂੰ ਵੀ ਬਖਸ਼ੀ। ਮਹੰਤ ਜੀ ਨੇ ਉਹ ਆਪਣੀ ਟੋਪੀ ਦੇ ਉੱਪਰ ਦੀ ਬੰਨ ਲਈ। ਇਸ ਪ੍ਰਕਾਰ ਦਇਆ ਰਾਮ ਨੂੰ ਵੀ ਇੱਕ ਢਾਲ ਬਖਸ਼ੀ। ਸੂਰਮਿਆਂ ਵਿੱਚ ਹੁਣ ਚਾਓ ਸੀ ਅਤੇ ਫਤਿਹ ਨਾਲ ਦਿਲ ਵਧੇ ਹੋਏ ਉਮਾ ਜਾਗਿਆ ਹੋਇਆ ਸਨ ਅਤੇ ਉਹਨਾਂ ਦੀ ਮਨਸਾ ਸੀ ਕਿ ਫਤਿਹ ਸ਼ਾਹ ਦੇ ਪਿੱਛਾ ਕਰਕੇ ਉਸ ਨੂੰ ਹਰਾਇਆ ਜਾਵੇ। ਪਰ ਸਤਿਗੁਰੂ ਜੀ ਨੇ ਹੌਂਸਲੇ ਵਿੱਚ ਰਹਿੰਦਿਆਂ ਔਰ ਆਪਣੇ ਮਤਹਿਤ ਸਿੱਖ ਫੌਜ ਨੂੰ ਆਪਣੇ ਜਾਬਤੇ ਵਿੱਚ ਰਹਿੰਦਿਆਂ ਸਮਝਾਇਆ ਕਿ ਨਾ, ਅਬਲਾ 'ਤੇ, ਮਜ਼ਲੂਮ 'ਤੇ, ਭੱਜੇ ਜਾਂਦੇ ਵੈਰੀ 'ਤੇ ਕਦੀ ਵੀ ਹਮਲਾਵਰ ਹੋਣਾ ਨਹੀਂ। ਇਹ ਗੁਰੂ ਦੀ ਆਗਿਆ ਹੈ, ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਸਿੱਖਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।